ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਮੇਲਾ ਸੰਜੋਗੀ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਨਦੀਆਂ ਬਹਾਵ ਛੁਨਿਆ ਨਦੀਆਂ ਬਹਾਵ ਛੁਨਿਆ ਜੀ ਪਿਆਰੇ ਨਦੀਆਂ ਬਹਾਵ ਛੁਨਿਆ ਆ ਪਿਆਰੇ ਨਦੀਆਂ ਬਹਾਵ ਆ ਨਦੀਆਂ ਬਹਾਵ ਇਹ ਮੇਲਾ ਸੰਜੋ ਜੀ ਰਾਮ ਜੀ ਮੈਂ ਵਾਰੀ ਪਿਆਰੇ ਮੇਲਾ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਨਦੀਆਂ ਬਹਾਵ ਛੁਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਭਰੇ ਜੁਗ ਜੁਗ ਮੀਠਾ ਵਿਸ ਭਰੇ ਕੋਈ ਸਹਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਫੁੱਲੇ ਬਚੇ ਮੁਗਧ ਅਚੇਤਿਆ ਆ ਬਚੇ ਮੁਗਧ ਅਚੇਤਿਆ ਹਰ ਨਾਮ ਭਗਤ ਨਾਰਦਾ ਸਾਚਾ ਸੇ ਅੰਤ ਤਾਹੀ ਰੁਨਿਆ ਹਾਜੀ ਜਨ ਕਹਿ ਨਾਨਕ ਸ਼ਬਦ ਸਾਚੈ ਕਹਿ ਨਾਨਕ ਸ਼ਬਦ ਸਾਚੈ ਸੱਚ ਕਹਿ ਨਾਨਕ ਸ਼ਬਦ ਸਾਚੈ ਸੱਚ ਕਹਿ ਨਾਨਕ ਸ਼ਬਦ ਬਾਬ ਖੁੱਲਿਆ ਮੇਲਾ ਸੰਜੋਗੀ ਰਾਮ।
ਸਤਿਕਾਰਯੋਗ ਸਾਧ ਸੰਗਤ ਜੀ, ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ, ਮਨ ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮਨ ਇੱਕ ਐਸੀ ਸ਼ਕਤੀ ਹੈ, ਇਹਨੂੰ ਸ਼ਬਦ ਨਾਲ ਜੋੜਨਾ ਬੜਾ ਔਖਾ ਹੈ। ਪਾਤਸ਼ਾਹ ਕਹਿੰਦੇ ਨੇ ਇੱਕ ਨਿਮਖ ਮੈਂ ਚਾਰ ਕੁੰਟ ਫਿਰਿਆ ਵੈ, ਇੰਨਾ ਤੇਜ ਹੈ ਇਹਨੂੰ ਵਸ ਕਰਨਾ, ਇਹਦੇ ਤੇ ਕਾਬੂ ਪਾਉਣਾ ਬਹੁਤ ਔਖਾ ਮੰਨਿਆ। ਕੋਈ ਵਿਰਲਾ ਸਾਧੂ ਸੰਤ ਮਹਾਤਮਾ ਇਹਦੇ ਤੇ ਕਾਬੂ ਪਾ ਸਕਿਆ। ਕਬੀਰ ਕਹਿੰਦੇ ਨੇ, ਕਬੀਰ ਕਾਇਆ ਕਜਲੀ ਬਣ ਪਾਇਆ, ਮਨ ਕੁੰਚਰ ਮੈਂ ਮੰਤ, ਅੰਕੁਸ਼ ਗਿਆਨ ਰਤਨ ਹੈ ਖੇਵਟ ਵਿਰਲਾ ਸੰਤ। ਇਹ ਸਰੀਰ ਨੂੰ ਕੇਲਿਆਂ ਦਾ ਬਾਗ ਮੰਨ ਲਿਆ, ਸਰੀਰ ਸਾਡਾ ਕੇਲਿਆਂ ਦਾ ਬਾਗ ਮੰਨ ਲਓ। ਇਹਦੇ ਵਿੱਚ ਮਨ ਵੜਿਆ ਹੋਇਆ ਮਸਤ ਹੋ ਕੇ, ਨਿਰਾਮਸਤ ਨਹੀਂ, ਮੈਂ ਮੰਤ ਸ਼ਰਾਬੀ ਹੋ ਕੇ। ਸ਼ਰਾਬੀ ਹਾਥੀ ਹੁਣ ਕੇਲਿਆਂ ਦੇ ਬਾਗ ਵਿੱਚ ਜਾ ਵੜੇ, ਕੇਲਿਆਂ ਦੇ ਬਾਗ ਦਾ ਉਹ ਕੁਛ ਨਹੀਂ ਛੱਡਦਾ, ਨਾਸ਼ ਕਰ ਦਿੰਦਾ। ਤੇ ਫਿਰ ਇਹਨੂੰ ਇੱਥੋਂ ਕਿਵੇਂ ਕੱਢਿਆ ਜਾਏ, ਇਹਨੂੰ ਕਿਵੇਂ ਰੋਕਿਆ ਜਾਏ? ਤੇ ਵੀ ਕਹਿੰਦੇ ਨੇ ਕਿਸੇ ਵਿਰਲੇ ਸੰਤ ਮਹਾਤਮਾ ਨੇ ਇਹਨੂੰ ਰੋਕਿਆ। ਇਹਨੂੰ ਚਲਾਉਣ ਵਾਸਤੇ ਜਿਹੜਾ ਅੰਕੁਸ਼ ਹੈ, ਹਾਥੀ ਨੂੰ ਮਾਰਦੇ ਨੇ ਅੰਕੁਸ਼ ਤਾਂ ਚੱਲਦਾ, ਉਹ ਅੰਕੁਸ਼ ਕਿਹੜਾ? ਗਿਆਨ, ਹਿਰਦੇ ਵਿੱਚ ਗਿਆਨ ਹੋਵੇ। ਅੰਕੁਸ਼ ਗਿਆਨ ਰਤਨ ਹੈ ਤੇ ਖੇਵਟ ਵਿਰਲਾ ਸੰਤ, ਇਹਨੂੰ ਚਲਾਉਣ ਵਾਲਾ ਕੋਈ ਵਿਰਲਾ ਸੰਤ ਮਹਾਤਮਾ ਹੀ ਹੈ। ਤੇ ਭਗਤ ਨਾਮਦੇਵ ਜੀ ਇੱਕ ਪੰਕਤੀ ਵਿੱਚ ਕਹਿੰਦੇ ਨੇ, ਸੋਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਇੱਥੇ ਸੂਈ ਨਾਮ ਹੈ ਸੁਰਤੀ ਦਾ ਤੇ ਧਾਗਾ ਨਾਮ ਹੈ ਮਨ ਦਾ। ਮਨ ਧਾਗਾ ਹੈ, ਸੁਰਤ ਸਾਡੀ ਸੂਈ ਦਾ ਕੰਮ ਕਰਦੀ ਹੈ। ਤੇ ਜੇ ਤੇ ਸੂਈ ਨੂੰ ਅੱਗੇ ਰੱਖੀਏ, ਧਾਗਾ ਪਿੱਛੇ ਹੋਵੇ, ਤੇ ਕੱਪੜਾ ਸਿਉ ਕੇ ਅਸੀਂ ਗਲ ਪਾ ਸਕਦੇ ਹਾਂ, ਪੁਸ਼ਾਕ ਬਣ ਜਾਂਦੀ ਹੈ। ਤੇ ਜੇ ਕਿਤੇ ਧਾਗਾ ਅੱਗੇ ਹੋ ਜੇ, ਸੂਈ ਪਿੱਛੇ ਹੋਵੇ, ਤੇ ਉਹ ਪੈਰ ਪੈਰ ਤੇ ਉਲਝ ਜਾਂਦਾ, ਫਿਰ ਕੱਪੜਾ ਸਿਉਂਿਆ ਨਹੀਂ ਜਾ ਸਕਦਾ। ਅਸਾਂ ਇੱਥੇ ਸੁਰਤੀ ਨੂੰ ਅੱਗੇ ਰੱਖਣਾ, ਮਨ ਨੂੰ ਪਿੱਛੇ ਰੱਖਣਾ, ਤਾਂ ਕਿ ਅਸੀਂ ਸਾਡਾ ਜਿਹੜਾ ਮਨ ਹੈ ਅਸੀਂ ਜੁੜ ਸਕੀਏ। ਤੇ ਸਾਨੂੰ ਫਿਰ ਜੇ ਐਸਾ ਹੋ ਜਾਏ ਤੇ ਸ਼ਬਦ ਦਾ ਰਸ ਆ ਸਕਦਾ, ਕਥਾ ਦਾ ਸਮਝ ਆ ਸਕਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਆਇਆ ਆਪ ਦੇ ਸਾਹਮਣੇ, ਜਿਹਦੇ ਵਿੱਚ ਐਸੀ ਵਿਚਾਰ ਪ੍ਰਗਟ ਹੋਈ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇੱਕ ਦਰਿਆ ਦੇ ਕਿਨਾਰੇ ਬੈਠੇ ਨੇ, ਬਾਰਿਸ਼ ਦਾ ਸਮਾਂ ਹੈ ਤੇ ਬਾਰਿਸ਼ ਹੋਈ ਹੈ ਬਹੁਤ ਜ਼ਿਆਦਾ, ਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਐਤਕਾਂ ਹੋਈ ਹੈ। ਦਰਿਆ ਕੰਢਿਆਂ ਤੱਕ ਵਗਿਆ ਤੇ ਪਾਣੀ ਪਿੱਛੋਂ ਹੋਰ ਜ਼ੋਰਦਾਰ ਆ ਗਿਆ, ਦਰਿਆ ਉਛਲਿਆ, ਦਰਿਆ ਵਗ ਰਿਹਾ। ਦਰਿਆ ਦੇ ਅੰਦਰ ਲਹਿਰਾਂ ਕੁਛ ਵੱਡੀਆਂ ਨੇ, ਕੁਛ ਛੋਟੀਆਂ ਨੇ। ਆਮ ਪਾਣੀ ਵਿੱਚ ਲਹਿਰਾਂ ਵੇਖੀਆਂ ਜਾਂਦੀਆਂ ਨੇ, ਸਮੁੰਦਰ ਵਿੱਚ ਵੀ ਤੇ ਦਰਿਆਵਾਂ ਵਿੱਚ ਵੀ। ਹੁਣ ਦਰਿਆ ਦੇ ਵਿੱਚ ਲਹਿਰਾਂ ਕਈ ਤੇ ਬਹੁਤ ਵੱਡੀਆਂ ਨੇ ਤੇ ਕਈ ਲਹਿਰਾਂ ਬਹੁਤ ਛੋਟੀਆਂ ਨੇ। ਕਈ ਤੇ ਲਹਿਰਾਂ ਨਜ਼ਰ ਹੀ ਨਹੀਂ ਆਉਂਦੀਆਂ ਤੇ ਕਈ ਲਹਿਰਾਂ ਪਤਾ ਲੱਗ ਜਾਂਦਾ ਵੀ ਲਹਿਰ ਆਉਂਦੀ ਪਈ ਹੈ, ਲਹਿਰ ਵੱਡੀ ਹੈ। ਇਸੇ ਤਰ੍ਹਾਂ ਹੀ ਇਹ ਸਾਰਾ ਸ਼ਬਦ ਮਨੁੱਖ ਦੀ ਜ਼ਿੰਦਗੀ ਤੇ ਹੈ। ਐਸਾ ਨਾ ਸਮਝ ਲੈਣਾ ਵੀ ਇਹ ਕਿਸੇ ਦਰਿਆ ਨਾਲ ਗੱਲਾਂ ਕਰਦੇ ਪਏ ਨੇ। ਇਹ ਲਹਿਰ ਜਿਹੜੀ ਹੈ ਸੰਸਾਰ ਵਿੱਚ ਐਸੇ ਵੀ ਮਨੁੱਖ ਨੇ, ਲਹਿਰ ਵੱਡੀ ਹੈ, ਥੋੜੀ ਜਿਹੀ ਹੋ ਗਈ ਤੇ ਪਿੰਡ ਦਾ ਸਰਪੰਚ ਬਣ ਗਿਆ, ਦਸਾਂ ਪਿੰਡਾਂ ਦੇ ਉੱਤੇ ਮੈਂਬਰ ਬਣ ਗਿਆ, ਫਿਰ ਇਹਨੂੰ ਅਗਾਂਹ ਜਾ ਕੇ MP ਬਣ ਗਿਆ, ਕੋਈ ਪ੍ਰਧਾਨ ਮੰਤਰੀ ਬਣ ਗਿਆ, ਲਹਿਰ ਵੱਡੀ ਹੋ ਗਈ, ਦੇਸ਼ ਵਿੱਚ ਜਾਣਿਆ ਲੱਗ ਪਏ, ਕਈ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਜਾਂਦੇ ਨੇ, ਲਹਿਰ ਵੱਡੀ ਹੈ ਜਰਾ। ਕਈ ਲਹਿਰ ਇੰਨੀਆਂ ਛੋਟੀਆਂ ਲਹਿਰਾਂ ਹੁੰਦੀਆਂ ਨੇ, ਨੌਕਰ ਘਰ ਵਿੱਚ ਸਾਰਾ ਕੰਮ ਕਰਦਾ ਪਿਆ ਕਰਦਾ ਹੈ, ਸਾਰੇ ਘਰ ਦਾ ਕੰਮ ਨੌਕਰ ਕਰਦਾ ਹੈ, ਪਰ ਨਜ਼ਰ ਹੀ ਨਹੀਂ ਆਉਂਦਾ ਕਿੱਥੇ ਕਰਦਾ, ਕਿਉਂਕਿ ਲਹਿਰ ਬਹੁਤ ਛੋਟੀ ਹੈ। ਐਸਾ ਹੈ, ਐਸੀ ਵਿਚਾਰ ਹੈ ਇਸ ਸ਼ਬਦ ਵਿੱਚ। ਤੋ ਧਿਆਨ ਰੱਖਣਾ, ਜਿਸ ਵਕਤ ਪਾਣੀ ਪਿੱਛੋਂ ਪ੍ਰਬਲ ਜ਼ੋਰ ਪਾਇਆ ਪਾਣੀ ਨੇ ਤੇ ਦਰਿਆ ਉਛਲਿਆ, ਇੱਕ ਨੀਵਾਂ ਥਾਂ ਹੈ, ਇਸ ਨੀਵੇਂ ਥਾਂ ਤੋਂ ਪਾਣੀ ਨੇ ਆਪਣਾ ਰਸਤਾ ਬਣਾ ਕੇ ਤੇ ਪਾਣੀ ਦਰਿਆ ਨਾਲੋਂ ਵੱਖ ਲੱਗਾ ਹੋਣ ਤੇ ਗੁਰੂ ਨਾਨਕ ਮਰਦਾਨਾ ਪੁੱਛਦਾ ਮਹਾਰਾਜ ਇਹ ਜਿਹੜਾ ਪਾਣੀ ਹੁਣ ਵੱਖ ਹੋਇਆ ਦਰਿਆ ਨਾਲੋਂ ਇਹ ਪਾਣੀ ਦੁਬਾਰਾ ਦਰਿਆ ਨਾਲ ਮਿਲ ਸਕਦਾ? ਹੁਣ ਗੁਰੂ ਨਾਨਕ ਪਾਤਸ਼ਾਹ ਇੱਥੇ ਕਹਿੰਦੇ ਨੇ ਨਹੀਂ ਕਿਤੇ ਸੰਜੋਗਾਂ ਨਾਲ ਮਰਦਾਨਾ ਇਹ ਪਾਣੀ ਜਿਹੜਾ ਵਿਛੜ ਗਿਆ ਨਾ ਸੰਜੋਗਾਂ ਨਾਲ ਹੀ ਕਿਤੇ ਮਿਲ ਸਕਦਾ, ਅੱਬਲ ਤੇ ਕੋਈ ਉਮੀਦ ਨਹੀਂ ਹੁੰਦੀ। ਜੋ ਪਾਣੀ ਆਪਣਾ ਵੱਖਰਾ ਰਸਤਾ ਬਣਾ ਲੈਂਦਾ ਉਹ ਕਿਤੇ ਨਾ ਕਿਤੇ ਜੇ ਪਾਣੀ ਪਿੱਛੋਂ ਦਰਿਆ ਦਾ ਇੰਨਾ ਨਾ ਮਿਲੇ ਉਹਨੂੰ ਤੇ ਮਾਰੂ ਥਲਾਂ ਵਿੱਚ ਜਾ ਕੇ ਐਸੇ ਨਾਲੇ ਸੁੱਕ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ, ਨਹੀਂ ਪਤਾ ਲੱਗਦਾ ਉਹ ਕਿੱਥੇ ਪਾਣੀ ਗਿਆ ਨਾਲੇ ਦਾ, ਉਹ ਜਿਹੜਾ ਵਹਿਲ ਦਰਿਆ ਤੋਂ ਵੱਖ ਹੋਇਆ ਸੀ ਉਹ ਕਿੱਥੇ ਨਹੀਂ ਪਤਾ ਲੱਗਦਾ। ਉਹ ਇਹ ਸਾਰੀ ਮਨੁੱਖ ਦੀ ਜ਼ਿੰਦਗੀ ਦੇ ਉੱਤੇ ਸ਼ਬਦ ਹੈ। ਗੁਰੂ ਨਾਨਕ ਦਾ ਢੰਗ ਐਸਾ ਵਧੀਆ ਹੈ ਕਿ ਉਹਨਾਂ ਨੇ ਗੁਰਬਾਣੀ ਦੇ ਵਿੱਚ ਕਈ ਥਾਈ ਜਾਨਵਰਾਂ ਦੇ ਨਾਮ ਤੋਂ ਗੁਰਬਾਣੀ ਉਚਾਰਨ ਕੀਤੀ ਹੈ। ਜਿਹੜੇ ਮਨਮੁੱਖ ਸਰੀਰ ਨੇ ਦੁਨੀਆਂ ਦੇ ਵਿੱਚ ਮਨਮੁੱਖ ਬੰਦੇ ਉਹਨਾਂ ਦਾ ਸਿੱਧਾ ਨਾਮ ਨਹੀਂ ਲਿਆ। ਇੱਕ ਸ਼ਬਦ ਵਿੱਚ ਸਮਝਾਉਂਦੇ ਨੇ, ਇੱਥੇ ਚਾਰ ਸ਼ਬਦ ਆਉਂਦੇ ਨੇ ਸਤਿਗੁਰਾਂ ਦੇ ਗੁਰੂ ਨਾਨਕ ਜੀ ਦੇ, ਕਹਿੰਦੇ ਨੇ ਤੂੰ ਸੁਣ ਹਰਣਾ ਕਾਲਿਆ ਕੀ ਵਾਰੀ ਆ ਰਾਤਾ ਰਾਮ, ਨਾਮ ਹਰਣ ਦਾ ਲਿਆ। ਅਸਲੀ ਗੱਲ ਹੈ ਕਿ ਜਿਹੜਾ ਕਾਲੇ ਮਨ ਵਾਲਾ ਮਨੁੱਖ ਹੈ ਉਹਨੂੰ ਉਪਦੇਸ਼ ਦੇਣ ਲੱਗੇ ਨੇ ਗੁਰੂ ਨਾਨਕ ਜੀ, ਕਹਿੰਦੇ ਨੇ ਤੂੰ ਸੁਣ ਹਰਨਾ ਕਾਲਿਆ ਕੀ ਵਾੜੀ ਆ ਰਾਤਾ ਰਾਮ, ਇਹ ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਇਹ ਤੂੰ ਆਪਣਾ ਤੇਰੇ ਵਾਸਤੇ ਕੁਦਰਤ ਨੇ ਘਾਹ ਪੱਤਰ ਬਣਾਇਆ ਹੋਇਆ ਖਾਣ ਵਾਸਤੇ, ਤੂੰ ਇਹਨੂੰ ਛੱਡ ਕੇ ਬਗਾਨੀਆਂ ਵਾੜੀਆਂ ਵਿੱਚ ਜਾਣਾ, ਤੈਨੂੰ ਇਹ ਕਿਸੇ ਵੇਲੇ ਇਹ ਲੇਖਾ ਦੇਣਾ ਪਏਗਾ। ਵਾੜ ਵੇਖੀ ਹੈ ਇੱਕ ਖੇਤ ਦੀ, ਜ਼ਿਮੀਂਦਾਰ ਨੇ ਕਣਕ ਬੀਜੀ ਹੋਈ ਹੈ, ਚਾਰ ਚੁਫੇਰੇ ਵਾੜ ਹੈ, ਹਰਨ ਚਾਰ ਚੁਫੇਰੇ ਫਿਰਦਾ। ਵੇਖਿਆ ਇੱਕ ਥਾਂ ਵਾੜ ਨੀਵੀਂ ਹੈ, ਮਾਰ ਕੇ ਛਾਲ ਹਰਨ ਅੰਦਰ ਟੱਪ ਗਿਆ, ਖੇਤੀ ਖਾਧੀ ਹੈ। ਅਗਲੇ ਦਿਨ ਕਿਸਾਨ ਨੇ ਵੇਖੀ ਆਣ ਕੇ ਖੇਤੀ ਆਪਣੀ, ਭਈ ਇਹ ਕਿੱਥੋਂ ਆਇਆ, ਹਰਨ ਦੀ ਪੈਰ ਵੇਖ ਲਈ, ਭਈ ਆਇਆ ਜ਼ਰੂਰ ਹੈ ਕਿਤੇ। ਵੇਖਿਆ ਕਿ ਇਸ ਥਾਂ ਤੋਂ ਵਾੜ ਨੀਵੀਂ ਹੈ, ਇੱਥੋਂ ਨਿਕਲੇ ਹੈ। ਅਗਲੇ ਦਿਨ ਜ਼ਿਮੀਂਦਾਰ ਨੇ ਉੱਥੇ ਜਾ ਕੇ ਜਾਲ ਲਾ ਦਿੱਤਾ, ਹਰਨ ਨੇ ਵੀ ਉਹ ਵੀ ਗਿੱਜਾ ਹੋਇਆ ਸੀ, ਇੱਥੇ ਹੁਣ ਮੂੰਹ ਲੱਗ ਗਈ ਹੈ ਹਰਿਆਵਲ, ਆਇਆ ਮਾਰੀ ਆ ਛਾਲ ਜਿਸ ਵੇਲੇ ਤੇ ਉਹ ਫਸ ਗਿਆ ਜਾਲ ਵਿੱਚ। ਥੋੜੀ ਦੂਰ ਤੇ ਜੱਟ ਬੈਠਾ ਹੋਇਆ, ਡਾਂਗ ਹੱਥ ਵਿੱਚ ਹੈ, ਇਹ ਹੁਣ ਆਪਣੀ ਇੱਕ ਲੱਤ ਕੱਢਦਾ ਦੂਸਰੀ ਫਸ ਜਾਂਦੀ ਹੈ, ਕਦੀ ਸਿੰਘ ਫਸ ਜਾਂਦੇ ਨੇ, ਉਲਝ ਗਿਆ ਹਰਨ। ਇੰਨੇ ਚਿਰ ਨੂੰ ਜ਼ਿਮੀਂਦਾਰ ਆ ਗਿਆ, ਮਾਰ ਮਾਰ ਡਾਂਗਾਂ ਲੱਤਾਂ ਤੋੜ ਦਿੱਤੀਆਂ ਇਹਦੀਆਂ। ਗੁਰੂ ਨਾਨਕ ਕਹਿੰਦੇ ਨੇ ਤੈਨੂੰ ਮਨਾ ਕੀਤਾ ਸੀ ਨਾ, ਇਹ ਤੈਨੂੰ ਦੇਣਾ ਪੈਣਾ ਸੀ, ਇਸ ਤਰ੍ਹਾਂ ਹੋਣਾ ਸੀ ਇੱਕ ਦਿਨ ਆਪਣੀ ਖੁਰਲੀ ਚੋਂ ਪੱਠੇ ਛੱਡ ਕੇ ਦੂਜੇ ਦੀ ਖੁਰਲੀ ਚੋਂ ਜਾ ਕੇ ਖਾਣੇ, ਆਖਿਰ ਇਸ ਤਰ੍ਹਾਂ ਹੋ ਜਾਂਦਾ, ਲੱਤਾਂ ਤੁੜਾ ਬੈਂਦੇ ਨੇ ਕਈ। ਗੁਰੂ ਨਾਨਕ ਉਪਦੇਸ਼ ਕਰਦੇ ਨੇ ਕਾਲੇ ਮਨ ਵਾਲੇ ਮਨੁੱਖ ਨੂੰ, ਉਹ ਤੂੰ ਇਸ ਤਰ੍ਹਾਂ ਨਾ ਕਰ। ਅੱਗੇ ਦੂਸਰਾ ਸ਼ਬਦ ਦੇਖਣਾ ਕਦੀ, ਅੱਗੇ ਕਹਿੰਦੇ ਨੇ ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ। ਹੁਣ ਧਿਆਨ ਰੱਖਣਾ, ਉਹ ਹਰਨ ਜਿਹੜਾ ਖੇਤੀ ਖਾਣ ਵਾਲਾ ਉਹ ਵੀ ਕਾਲਾ ਤੇ ਇਹ ਭਵਰਾ ਵੀ ਕਾਲਾ, ਦੋਵੇਂ ਕਾਲੇ ਨੇ। ਹੁਣ ਕਾਲੇ ਮਨ ਵਾਲੇ ਮਨੁੱਖ ਨੂੰ ਸਮਝਾਉਂਦਿਆਂ ਸਤਿਗੁਰਾਂ ਨੇ ਸਿੱਧੀ ਗੱਲ ਨਹੀਂ ਕੀਤੀ ਇਹਨਾਂ ਦੇ ਨਾਲ, ਮਨਮੁੱਖ ਦੇ ਨਾਲ ਗੱਲ ਕਰਨੀ ਚਾਹੁੰਦੇ ਨਹੀਂ ਸਤਿਗੁਰੂ ਜੀ, ਕਿਸੇ ਢੰਗ ਨਾਲ ਹੀ ਆਖਣਗੇ ਨਾ, ਢੰਗ ਬਹੁਤ ਵਧੀਆ। ਸੋ ਮੈਂ ਅਰਜ਼ ਕਰ ਰਿਹਾ ਸਾਂ ਜਿਸ ਤਰ੍ਹਾਂ ਇਹ ਸਮਝਾਇਆ ਨਾ, ਇਸ ਤਰ੍ਹਾਂ ਹੀ ਹੁਣ ਦਰਿਆ ਤੋਂ ਆਪਣਾ ਅਰਥ ਲੱਗੇ ਨੇ ਕਰਨ, ਕਥਾ ਸ਼ੁਰੂ ਹੋਈ ਹੈ। ਸਤਿਗੁਰੂ ਜੀ ਇਹ ਨਹੀਂ ਗੱਲ ਭਈ ਦਰਿਆ ਨਾਲ ਗੱਲ ਕਰਦੇ ਨੇ ਜਾਂ ਉਹ ਵਹਿਲ ਨੂੰ ਕੁਛ ਆਖ ਰਹੇ ਨੇ, ਗੱਲ ਉਹਨਾਂ ਮਨੁੱਖਾਂ ਨਾਲ ਹੈ ਜੋ ਗੁਰੂ ਨਾਲੋਂ ਵਿਛੜ ਜਾਂਦੇ ਨੇ। ਧਿਆਨ ਰੱਖਣਾ, ਸਤਿਗੁਰੂ ਦਰਿਆ ਸਮਾਨ ਹੈ, ਸਤਿਗੁਰੂ ਦਰਿਆ ਹੁੰਦਾ, ਗੁਰਬਾਣੀ ਚ ਦਰਿਆ ਮੰਨਿਆ ਸਤਿਗੁਰਾਂ ਨੂੰ। ਕਹਿੰਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੈ। ਸਤਿਗੁਰੂ ਦਰਿਆ ਹੈ। ਦਰਿਆ ਦਾ ਕੀ ਕੰਮ ਹੈ? ਦਰਿਆ ਦਾ ਕੰਮ ਹੈ ਪਹਾੜਾਂ ਦੇ ਵਿੱਚੋਂ ਝਰਨਿਆਂ ਤੇ ਸੋਮਿਆਂ ਦਾ ਪਾਣੀ ਇਕੱਠਾ ਕਰਕੇ ਉਹਨੂੰ ਸਮੁੰਦਰ ਤੱਕ ਲੈ ਜਾਣਾ, ਉਹਦੀ ਡਿਊਟੀ ਹੈ। ਗੁਰੂ ਦਾ ਕੀ ਕੰਮ ਹੈ? ਸਤਿਗੁਰੂ ਦਾ ਕੰਮ ਹੈ ਮਨੁੱਖ ਦੀ ਬਿਰਤੀ ਸੰਸਾਰ ਵਿੱਚ ਖਿੰਡੀ ਹੋਈ ਹੈ, ਪਰਿਵਾਰ ਵਿੱਚ ਖਿਲਰੀ ਹੋਈ ਹੈ, ਵਿਹਾਰ ਵਿੱਚ ਖਿਲਰੀ ਹੋਈ ਹੈ, ਇਹਨੂੰ ਇੱਧਰੋਂ ਜਰਾ ਮੋੜ ਕੇ ਤੇ ਕਰਤਾਰ ਨਾਲ ਜੋੜ ਦੇਣਾ, ਨਿਰੰਕਾਰ ਨਾਲ ਜੋੜ ਦੇਣਾ, ਨਾਮ ਨਾਲ ਜੋੜ ਦੇਣਾ, ਇਹ ਗੁਰੂ ਦਾ ਕੰਮ ਹੈ। ਇਸ ਵਾਸਤੇ ਗੁਰੂ ਨੂੰ ਤੇ ਦਰਿਆ ਨੂੰ ਇੱਕ ਮੰਨਿਆ ਗੁਰਬਾਣੀ ਨੇ। ਫਿਰ ਕਹਿੰਦੇ ਨੇ ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪ੍ਰਵੀਨਾ, ਭਾਈ ਗੁਰਦਾਸ ਕਹਿੰਦੇ ਨੇ ਗੁਰੂ ਦਰਿਆ ਹੀ ਹੈ। ਕਈਆਂ ਥਾਵਾਂ ਤੇ ਗੁਰੂ ਨੂੰ ਸਮੁੰਦਰ ਵੀ ਮੰਨਿਆ, ਕਬੀਰ ਕਹਿੰਦੇ ਨੇ ਕਬੀਰ ਸਮੁੰਦਰ ਨਾ ਛੋੜੀਐ ਜੇ ਅਤ ਖਾਰੋ ਹੋਏ। ਵੇਖੋ ਜੇ ਸਮੁੰਦਰ ਖਾਰਾ ਹੈ, ਜੇ ਕਿਤੇ ਗੁਰੂ ਝਿੜਕ ਦੇਵੇ ਤੇ ਕਿਤੇ ਛੱਡ ਨਾ ਦੇਣਾ, ਧਿਆਨ ਰੱਖਿਓ। ਕਬੀਰ ਕਹਿੰਦੇ ਨਾ ਛੱਡੋ ਗੁਰੂ ਵਾਲਾ ਪਾਸਾ, ਸਮੁੰਦਰ ਹੈ ਸਤਿਗੁਰੂ, ਸਤਿਗੁਰੂ ਗੁਣਾਂ ਦਾ ਸਮੁੰਦਰ ਹੈ, ਮਨੁੱਖ ਔਗੁਣਾਂ ਦਾ ਸਮੁੰਦਰ ਹੈ, ਇਹ ਵੀ ਸਮੁੰਦਰ ਹੀ ਹੈ, ਪਰ ਫਰਕ ਬਹੁਤ ਹੈ ਨਾ। ਉੱਥੇ ਗੁਣਾਂ ਦਾ ਸਮੁੰਦਰ ਹੈ, ਸਤਿਗੁਰੂ ਗੁਣਾਂ ਦੇ ਸਮੁੰਦਰ ਨੇ, ਤੇ ਮਨੁੱਖ ਔਗੁਣਾਂ ਦਾ ਸਮੁੰਦਰ ਹੈ। ਕਬੀਰ ਕਹਿੰਦੇ ਨੇ ਇਹਨੂੰ ਨਾ ਛੱਡੋ, ਗੁਰੂ ਨੂੰ ਨਾ ਛੱਡਿਓ, ਜਾਓ ਅਤ ਖਾਰੋ ਹੋਏ। ਫਿਰ ਕੀ ਕਰੀਏ, ਕਹਿੰਦੇ ਨੇ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ। ਜੇ ਗੁਰੂ ਵਾਲਾ ਪਾਸਾ ਛੱਡ ਕੇ ਛੋਟਿਆਂ ਛੋਟਿਆਂ ਸਾਧੂ ਸੰਤਾਂ ਉਹ ਫਾਂਡਾ ਕਰਨ ਵਾਲਿਆਂ ਦੇ ਪਿੱਛੇ ਤੁਰੋ ਫਿਰੋਗੇ ਤੇ ਫਿਰ ਲੋਕਾਂ ਨੇ ਚੰਗਿਆਂ ਨਹੀਂ ਤੁਹਾਨੂੰ ਆਖਣਾ। ਇਸ ਤਰ੍ਹਾਂ ਕਰੋ, ਸਤਿਗੁਰੂ ਨੂੰ ਨਾ ਛੱਡੋ। ਰਾਗਮਾਝ ਵਿੱਚ ਇੱਕ ਹੋਰ ਪ੍ਰਮਾਣ ਆਇਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤਾ ਜਿੱਤ ਵਡਿਆਈ। ਇਹ ਗੁਰਸਿੱਖੀ ਗੁਰੂ ਕੀ ਇੱਕ ਸ਼ਾਖ ਹੈ, ਗੁਰੂ ਕੀ ਮਰਜ਼ਾਦਾ ਹੈ ਇਹ ਸਿੱਖੀ ਜਿਹੜੀ ਹੈ। ਇਹ ਨਦੀ ਨਿਕਲੀ ਹੈ ਸਮੁੰਦਰ ਵਿੱਚੋਂ, ਗੁਰੂ ਸਮੁੰਦ ਨਦੀ ਸਭ ਸਿੱਖੀ ਤੇ ਨਾਤਾ ਜਿੱਤ ਵਡਿਆਈ। ਇਹਦੇ ਵਿੱਚ ਨਹਾਓ, ਇਸ਼ਨਾਨ ਕਰੋ ਗੁਰਮੁਖੋ, ਦੁਨੀਆਂ ਦੇ ਲੋਕੋ। ਹੁਣ ਦਰਿਆ ਦੇ ਵਿੱਚੋਂ ਜੋ ਨਾਲਾ ਵਹਿਲ ਵੱਖਰਾ ਹੋਇਆ ਤੇ ਗੁਰੂ ਨਾਨਕ ਨੂੰ ਸਮਝਾਉਂਦੇ ਨੇ ਤੂੰ ਇਸ ਤਰ੍ਹਾਂ ਨਾ ਕਰ, ਤੇਰੇ ਕੋਲ ਪਾਣੀ ਤੇਰਾ ਨਹੀਂ, ਵਹਿਲ ਨੂੰ ਕਹਿੰਦੇ ਨੇ। ਧਿਆਨ ਰੱਖ, ਤੇਰੇ ਕੋਲ ਪਾਣੀ ਦਰਿਆ ਦਾ ਹੈ ਤੇ ਦਰਿਆ ਜਰਾ ਕੁ ਦਰਿਆ ਨੇ ਪਾਸਾ ਮੋੜ ਲਿਆ ਤੇ ਤੂੰ ਸੁੱਕ ਜਾਏਗਾ ਮਾਰੂ ਥਲਾਂ ਵਿੱਚ, ਅਗਾਂਹ ਜਾ ਕੇ ਤੂੰ ਦੁਬਾਰਾ ਮਿਲ ਨਹੀਂ ਸਕੇਗਾ, ਤੂੰ ਇਸ ਤਰ੍ਹਾਂ ਨਾ ਕਰ। ਦਰਿਆ ਕੋਲ ਪਾਣੀ ਆਪਣਾ ਹੈ, ਉਹ ਤੇ ਮੁੱਕ ਹੀ ਨਹੀਂ ਸਕਦਾ, ਦਰਿਆ ਵਿੱਚ ਹਮੇਸ਼ਾ ਪਾਣੀ ਹੈ, ਉਹ ਨਹੀਂ ਮੁੱਕੇਗਾ, ਤੇਰੇ ਕੋਲੋਂ ਮੁੱਕ ਜਾਣਾ ਪਾਣੀ, ਸਮਝਾਉਂਦੇ ਨੇ। ਆਖਿਰ ਸਮਝਾਇਆ ਉਸ ਮਨੁੱਖ ਨੂੰ ਹੈ ਜਿਹੜੇ ਗੁਰੂ ਨਾਲੋਂ ਟੁੱਟ ਜਾਂਦੇ ਨੇ, ਆਪਣਾ ਰਸਤਾ ਵੱਖਰਾ ਬਣਾ ਲੈਂਦੇ ਨੇ। ਕਹਿੰਦੇ ਨੇ ਇਸ ਤਰ੍ਹਾਂ ਨਾ ਕਰ, ਗੁਰੂ ਨਾਨਕ ਸਮਝਾ ਰਹੇ ਨੇ। ਕਹਿੰਦੇ ਨੇ ਤੂੰ ਗੁਰੂ ਕੀ ਆਗਿਆ ਵਿੱਚ ਚੱਲ, ਤੇਰਾ ਜਿਹੜਾ ਇਹ ਪ੍ਰਤਾਪ ਹੈ ਨਾ, ਕਈ ਸਾਧੂ ਸੰਤ ਮਹਾਤਮਾ ਸਤਿਗੁਰਾਂ ਦੇ ਨਾਲ ਰਹਿ ਕੇ ਰਹਿੰਦੇ ਨੇ ਤੇ ਫਿਰ ਉਹਨਾਂ ਦੀ ਪ੍ਰਭਤਾ ਵੱਧ ਜਾਂਦੀ ਹੈ। ਜਦੋਂ ਲੋਕੀ ਮੱਥਾ ਟੇਕਣ ਲੱਗ ਪੈਂਦੇ ਨੇ ਤੇ ਉਹ ਬਸ ਸਮਝ ਲੈਂਦੇ ਨੇ ਵੀ ਬਸ ਹੁਣ ਵੱਖਰੇ ਹੋ ਕੇ ਚੱਲ ਪਈਏ, ਹੁਣ ਕੋਈ ਲੋੜ ਨਹੀਂ ਸਤਿਗੁਰਾਂ ਦੇ ਨਾਲ ਚੱਲਣ ਦੀ, ਹੁਣ ਵੱਖਰੇ ਚੱਲਨੇ, ਆਪਣਾ ਰਸਤਾ ਵੱਖਰਾ ਬਣਾ ਲੈਂਦੇ ਹਾਂ। ਐਸਾ ਵਿਚਾਰ ਬਹੁਤ ਵੇਖਿਆ ਗਿਆ ਇਤਿਹਾਸ ਵਿੱਚ, ਬਹੁਤ ਹੈ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਸਮਝਾਉਂਦੇ ਨੇ ਇਸ ਤਰ੍ਹਾਂ ਨਾ ਕਰ। ਕਹਿੰਦੇ ਨੇ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀਂ। ਪ੍ਰਤੱਖ ਸਤਿਗੁਰੂ ਦੁਨੀਆਂ ਵਿੱਚ ਹੋਵੇ ਤੇ ਉਹਨੂੰ ਛੱਡ ਕੇ ਤੇ ਵਿਛੜ ਜਾਣਾ, ਵੱਖਰੀ ਸ਼ਾਖ ਬਣਾਉਣੀ, ਸਤਿਗੁਰੂ ਗੁਰੂ ਨਾਨਕ ਮਨਾ ਕਰਦੇ ਪਏ ਨੇ। ਗੁਰੂ ਤੀਸਰੇ, ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀਂ। ਕਹਿੰਦੇ ਨੇ ਜੋ ਸਤਿਗੁਰ ਫਿਟਕੇ ਸੋ ਸਭ ਜਗਤ ਫਿਟਕੇ, ਜਿੱਤ ਭੰਬਲ ਤੂਸੇ ਖਾਹੀ। ਸਤਿਗੁਰੂ ਦਾ ਫਿਟਕਿਆ ਹੋਇਆ ਸੰਸਾਰ ਵਿੱਚ ਭਾਵੇਂ ਕਿੱਡਾ ਮਹਾਤਮਾ ਸੰਤ ਬਣਿਆ ਫਿਰੇ, ਉਹਦੀ ਬੁਕਤ ਨਹੀਂ ਰਹਿੰਦੀ, ਸੰਸਾਰ ਵਿੱਚ ਕੋਈ ਪੁੱਛਦਾ ਹੀ ਨਹੀਂ। ਕਈ ਇੱਥੋਂ ਤੱਕ ਪਹੁੰਚ ਜਾਂਦੇ ਨੇ, ਵੱਖਰੇ ਦੇ ਚੱਲੇ ਹੀ ਸਨ ਪਰ ਨਾਲ ਗੁਰੂ ਕੀ ਨਿੰਦਿਆ ਸ਼ੁਰੂ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਗੁਰ ਗੋਪਿਆ ਹੈ ਆਪਣਾ, ਉਹ ਪਹਿਲਾਂ ਗੁਰੂ ਮੰਨਿਆ ਫਿਰ ਉਹਦੀ ਨਿੰਦਾ ਕਰ ਰਹੇ, ਫਿਰ ਉਹਦੀ ਨਿੰਦਾ ਕੀਤੀ ਹੈ। ਜਿੰਨਾ ਗੁਰ ਗੋਪਿਆ ਹੈ ਆਪਣਾ ਸੇ ਲੈਂਦੇ ਟਾਹਾ ਫਿਰਾ ਹੀ। ਟਾਹਾ ਦਾ ਮਤਲਬ ਹੈ ਜਿਹੜਾ ਕੋਈ ਦਰਿਆ ਦੇ ਵਿੱਚ ਰੁੜਦਾ ਜਾਂਦਾ ਹੋਵੇ ਤੇ ਫਿਰ ਉਹ ਢਾਹ ਨੂੰ ਹੱਥ ਪਾਉਂਦਾ, ਕੋਈ ਆਸਰਾ ਲੱਭਦਾ, ਇਸ ਤਰ੍ਹਾਂ ਦਾ ਮੰਨਿਆ। ਕਹਿੰਦੇ ਨੇ ਜਿੰਨ ਗੁਰ ਗੋਪਿਆ ਆਪਣਾ, ਐਸਾ ਸ਼ਬਦ ਇੱਕ ਸੁਰਾਗ ਸੋਰਠ ਵਿੱਚ ਵੀ ਪਿਆ ਹੈ। ਪੁੱਛਿਆ ਸੱਚੇ ਪਾਤਸ਼ਾਹ, ਜੇ ਸਭ ਤੋਂ ਜਿਹਨੂੰ ਲੋਕੀ ਬੁਰਾ ਕਹਿੰਦੇ ਨੇ, ਐਸਾ ਮਨੁੱਖ ਕੌਣ ਹੈ? ਸਭ ਤੋਂ ਬੁਰਾ ਮਨੁੱਖ ਜੇ ਵੇਖਣਾ ਹੋਏ ਤੇ ਕਿਹੜਾ ਹੈ? ਤੋ ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਇਹ ਸਭ ਤੋਂ ਬੁਰਾ ਬੰਦਾ ਹੈ, ਜਿਹਨੇ ਆਪਣੇ ਗੁਰੂ ਕੀ ਆਪ ਨਿੰਦਿਆ ਕੀਤੀ ਹੈ। ਜਿੰਨ ਗੁਰ ਗੋਪਿਆ ਆਪਣਾ ਸੇ ਤੇ ਨਰ ਬੁਰਿਆਰੀ, ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ। ਉਹ ਘਰ ਘਰ ਫਿਰਿਆ ਕਸੁੱਧ ਮਨ ਜਿਉਂ ਧਰਕਟ ਨਾਰੀ, ਉਹ ਇਸ ਤਰ੍ਹਾਂ ਫਿਰਦੇ ਨੇ ਜਿਸ ਤਰ੍ਹਾਂ ਫਿਟਕਾਰੀ ਹੋਈ ਇਸਤਰੀ ਘਰ ਘਰ ਵਿੱਚ ਫਿਰਦੀ ਹੈ, ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੋ ਜਾਏਗੀ। ਸੋ ਮੈਂ ਅਰਜ ਕਰ ਰਿਹਾ ਸਾਂ, ਪਾਤਸ਼ਾਹ ਕਹਿੰਦੇ ਨੇ ਜਿੰਨਾ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹਾ ਫਿਰਾਹੀ। ਫਿਰ ਕਹਿੰਦੇ ਨੇ ਤਿੰਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂ ਕਾਹੀ। ਭੁੱਖਾ, ਜਿਸ ਤਰ੍ਹਾਂ ਭੁੱਖਾ ਆਦਮੀ ਸਾਰਾ ਦਿਨ ਰੋਟੀ ਵਾਸਤੇ ਨਾਰੇ ਲਾਉਂਦਾ, ਕੋਈ ਰੋਟੀ ਨਹੀਂ ਦਿੰਦਾ ਉਹਨੂੰ, ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੋ ਗਿਆ। ਅੱਗੇ ਕਹਿੰਦੇ ਨੇ ਉਨਕਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਤੇ ਜੋ ਸਤਿਗੁਰ ਕੀ ਵਡਿਆਈ ਵੇਖਣਾ ਸਟਨੀ, ਤਿੰਨ ਅੱਗੇ ਪਿੱਛੇ ਥਾਉ ਨਾਹੀ। ਨਾ ਕਰੋ, ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਨਾ ਕਰ ਸੱਜਣਾ, ਤੂੰ ਸਤਿਗੁਰੂ ਨਾਲੋਂ ਟੁੱਟ ਗਏ, ਤੈਨੂੰ ਪਤਾ ਨੀ ਲੱਗਾ। ਬੰਦਾ ਹੋਇਆ ਮਨੁੱਖ ਜਿਹੜਾ ਗੁਰੂ ਚਰਨਾਂ ਤੋਂ ਭਾਵੇਂ ਕੋਈ ਵੀ ਹੋਵੇ ਉਹਦੀ ਸੰਸਾਰ ਵਿੱਚ ਮੁਕਤੀ ਨਹੀਂ ਰਹੇਗੀ, ਤੂੰ ਇਸ ਤਰ੍ਹਾਂ ਦਾ ਨਹੀਂ ਰਹੇਗਾ, ਤੈਨੂੰ ਕਿਸੇ ਨੇ ਨਹੀਂ ਪੁੱਛਣਾ।
ਅਜੀ ਆ ਸਤਗੁਰ ਦੇ ਦਰ ਤੋਂ ਦੂਰ ਹੋਇਆ ਇਹ ਜੀ ਗੁਰ ਸਿੱਖ ਵੀ ਅਵਾਰਾ ਹੋ ਜਾਂਦਾ। ਗੁਰ ਸਤਗੁਰ ਦੇ ਦਰ ਤੋਂ ਦੂਰ ਹੋਇਆ ਗੁਰ ਸਿੱਖ ਵੀ ਅਵਾਰਾ ਹੋ ਜਾਂਦਾ। ਸਤਗੁਰ ਦੇ ਦਰ ਤੋਂ ਦੂਰ ਹੋਇਆ ਗੁਰ ਸਿੱਖ ਵੀ ਅਵਾਰਾ ਹੋ ਜਾਂਦਾ।
ਸਾਗਰ ਤੋਂ ਕਤਰਾ ਵੱਖ ਹੋ ਕੇ ਆਪਣੀ ਔਕਾਤ ਗਵਾ ਬੈਂਦਾ ਤੇ ਗੰਗਾ ਜਲ ਛੱਪੜਾਂ ਵਿੱਚ ਡਿੱਗ ਕੇ ਸੜ ਸੜ ਕੇ ਨਕਾਰਾ ਹੋ ਜਾਂਦਾ। ਗੰਗਾ ਦੇ ਵਿੱਚ ਹੈ ਤੇ ਗੰਗਾ ਜਲ ਹੈ, ਤੇ ਜੇ ਗੰਗਾ ਨਾਲ ਕਿਤੇ ਛੱਪੜ 'ਚ ਜਾ ਪਏ ਤੇ ਫਿਰ ਗੰਗਾ ਜਲ ਨਹੀਂ ਆਖੇਗਾ ਕੋਈ, ਵੱਖ ਹੋ ਗਿਆ, ਦਰਿਆ ਨੂੰ ਛੱਡ ਦਿੱਤਾ। ਇਸ ਇਹਨੇ ਦਰਿਆ ਨੂੰ ਛੱਡਿਆ ਹੋਇਆ, ਸੜ ਕੇ ਕੋਈ ਪੁੱਛਦਾ ਨਹੀਂ, ਸੁੱਕ ਜਾਂਦਾ ਉੱਥੇ, ਸੜ ਸੜ ਕੇ ਨਕਾਰਾ ਹੋ ਜਾਂਦਾ। ਤੀਸਰਾ ਪ੍ਰਮਾਣ ਕਹਿੰਦੇ ਨੇ, ਕਿਸੇ ਕਵੀ ਨੇ ਲਿਖਿਆ, ਕਹਿੰਦਾ ਮਾਂ ਪਿਓ ਦੀ ਉਂਗਲੀ ਫੜ ਕੇ ਤੇ ਹਰ ਬਾਲਕ ਤੁਰਨਾ ਸਿੱਖ ਲੈਂਦਾ। ਮਾਂ ਪਿਓ ਦੀ ਉਂਗਲੀ ਫੜ ਕੇ ਤੇ ਹਰ ਬਾਲਕ ਤੁਰਨਾ ਸਿੱਖ ਲੈਂਦਾ ਤੇ ਦਰ ਦਰ ਤੇ ਠੋਕਰ ਖਾਂਦਾ ਏ ਜਦੋਂ ਆਪ ਮੁਹਾਰਾ ਹੋ ਜਾਂਦਾ। ਦਰ ਦਰ ਤੋਂ ਠੋਕਰ ਖਾਂਦਾ ਏ ਜਦੋਂ ਜੀ ਆਪ ਮੁਹਾਰਾ ਹੋ ਜਾਂਦਾ। ਦਰ ਦਰ ਮਾਰੂ ਥਲਾਂ ਵਿੱਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਤੂੰ ਉਹ ਨਦੀਆਂ ਵਾਪ ਸੁਣਿਆ ਰੇ ਵੈਲ ਉਹ ਤੂੰ ਛੋਟਾ ਬਣ ਗਿਆ, ਛੋਟਾ ਹੋ ਗਿਆ, ਤੂੰ ਕਿੱਥੇ ਚਲੇ ਗਿਆ। ਦਰਿਆ ਨੂੰ ਛੱਡ ਕੇ ਤੂੰ ਕਿਤੇ ਪਹੁੰਚ ਨਹੀਂ ਸਕਦਾ, ਮੇਲਾ ਕਿਤੇ ਸੰਜੋਗਾਂ ਨਾਲ ਹੀ ਹੋਏਗਾ, ਜਿਹਦੇ ਮਿਲ ਨਹੀਂ ਸਕਦਾ, ਤੂੰ ਵਿਛੜ ਗਿਆ ਨਾ। ਕਹਿੰਦੇ ਨੇ ਸੋ ਸਿੱਖ ਸਖਾ ਬੰਧ ਪੈ ਭਾਈ, ਜੋ ਗੁਰ ਕਹਿ ਭਾਣੇ ਵਿੱਚ ਆਵੇ ਤੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਫਿਰ ਤਾਂ ਸੱਟਾਂ ਹੀ ਖਾਣੀਆਂ, ਦਰ ਦਰ ਤੇ ਫਿਰੇਗਾ। ਇਸ ਤਰ੍ਹਾਂ ਕਹਾ ਕਰ, ਦਰ ਦਰ ਤੇ ਨਾ ਫਿਰ, ਤੂੰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਤੂੰ। ਕਹਿੰਦੇ ਨੇ ਮਹਾਤਮਾ, ਓ ਜੀ ਦਰ ਦਰ ਦਾ ਪੌਣਾ ਛੱਡ ਦੇ, ਇੱਕ ਦਰ ਦਾ ਹੋ ਕੇ ਬਹਿ ਜਾ। ਦਰ ਦਰ ਦਾ ਪੌਣਾ ਛੱਡ ਦੇ, ਇੱਕ ਦਰ ਦਾ ਹੋ ਕੇ ਬਹਿ ਜਾ। ਦਰਿਆ ਨਾਲੋਂ ਨਾ ਵਿਛੜ। ਸਤਿਗੁਰੂ ਬਾਰ ਬਾਰ ਸਮਝਾਉਂਦੇ ਪਏ ਨੇ, ਕਹਿੰਦੇ ਨੇ ਸਤਿਗੁਰ ਸੇਤੀ ਗ੍ਰੰਥ ਜੇ ਰੱਖਿਆ, ਹਲਤ ਪਲਤ ਸਭ ਤਿਸਦਾ ਗਿਆ। ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਵੱਖਰੇ ਤੇ ਇਸੇ ਵਾਸਤੇ ਹੀ ਹੋਣਾ ਸੀ ਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਵਿੱਚ ਜਿਨ੍ਹਾਂ ਨੇ ਸਤਿਗੁਰੂ ਹਰੀ ਸਿੰਘ ਨੂੰ ਗੁਰੂ ਨਹੀਂ ਮੰਨਿਆ, ਉਹਨਾਂ ਨੇ ਵੱਖਰੇ ਹੋਣ ਦੀ ਕੋਸ਼ਿਸ਼ ਕੀਤੀ, ਇਤਿਹਾਸ ਹੈ। ਪਰ ਅੱਜ ਉਹ ਕਿਤੇ ਦਿਸਦੇ ਨਹੀਂ, ਸਭ ਨਾਲੇ ਸੁੱਕ ਗਏ, ਸਭ ਸੁੱਕ ਗਏ ਨਾਲ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਹਜ਼ੂਰ ਸਤਿਗੁਰੂ ਜੀ ਗੁਰਗੱਦੀ ਦੇ ਵਾਰਸ ਬਣੇ। ਇਹਨਾਂ ਦੇ ਵੇਲੇ ਵੀ ਕਈਆਂ ਮਹਾਂਪੁਰਸ਼ਾਂ ਨੇ ਵੱਖਰੇ ਹੋਣ ਦੀ ਕੋਸ਼ਿਸ਼ ਕੀਤੀ, ਸਤਿਗੁਰਾਂ ਨੇ ਬਹੁਤ ਸਮਝਾਇਆ, ਸ੍ਰੀ ਭੈਣੀ ਸਾਹਿਬ ਵਿੱਚ ਬਹਿ ਕੇ ਨਾਮ ਜਪੋ ਤੇ ਲੰਗਰ ਛਕੋ ਜਿੰਨਾ ਜੀ ਕਰੇ, ਇੱਥੇ ਬਹਿ ਕੇ ਤਪੱਸਿਆ ਕਰੋ, ਨਾਮ ਜਪੋ, ਨਹੀਂ ਮੰਨੇ। ਅੱਜ ਸਭ ਸੁੱਕ ਗਏ ਨੇ, ਕੋਈ ਦਿਸਦਾ ਨਹੀਂ। ਇਸ ਵਾਸਤੇ ਮੈਂ ਅਰਜ ਕਰ ਰਿਹਾ ਸਾਂ, ਸਤਿਗੁਰ ਸੇਤੀ ਗ੍ਰੰਥ ਜੇ ਰੱਖਿਆ, ਕਹਿੰਦੇ ਨੇ ਹਲਤ ਪਲਤ ਸਭ ਤਿਸਦਾ ਗਿਆ। ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਤੇ ਅਗਲਾ ਧਨ ਵੀ ਉੱਡ ਗਿਆ। ਗੁਰਬਾਣੀ ਹੈ। ਫਿਰ ਕਹਿੰਦੇ ਨੇ ਉਹਨਾਂ ਅੰਦਰ ਉਹਨਾਂ ਉਸਨੂੰ ਇੱਥੇ ਉੱਥੇ ਢੋਈ ਨਾਹੀਂ, ਜਿਸ ਅੰਦਰ ਨਿੰਦਾ ਮੋਹੇ ਅੰਬ ਪਾਇਆ। ਜਿਨ੍ਹਾਂ ਦਾ ਨਿੰਦਾ ਕਰਦਿਆਂ ਮੂੰਹ ਅੰਬ ਗਿਆ, ਥੱਕ ਗਿਆ ਮੂੰਹ, ਸਾਰੀ ਉਮਰ ਨਿੰਦਾ ਹੀ ਕੀਤੀ, ਐਸਾ ਉਹਨਾਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲ ਸਕਦੀ। ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਤਿਨਕਾ, ਅੱਗੇ ਕੀ ਕਹਿੰਦੇ ਨੇ, ਕਹਿੰਦੇ ਨੇ ਉਹਨਾਂ ਦਾ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਧਨ ਤੇ ਕਿਤੇ ਰਹਿ ਗਿਆ, ਕਿਤੇ ਸੋਨੇ ਨੂੰ ਵੀ ਹੱਥ ਪਾਏਗਾ ਉਹ ਵੀ ਮਿੱਟੀ ਹੋ ਜਾਂਦਾ। ਇੰਨੀ ਕੁ ਸ਼ਕਤੀ ਰਹਿ ਜਾਂਦੀ ਹੈ ਉਹਨਾਂ ਵਿੱਚ, ਕਿਉਂਕਿ ਸ਼ਕਤੀ ਦੇ ਗਵਾਹ ਬੈਠੇ ਨਾ। ਹੁਣ ਇਹ ਵੀ ਜਿੱਥੇ ਹੱਥ ਪਾਇਆ ਉਹ ਮਿੱਟੀ ਨਾਲ ਮਿਲ ਗਿਆ, ਸੋਨਾ ਵੀ ਮਿੱਟੀ ਨਾਲ ਮਿਲਾ ਦਿੱਤਾ, ਹੱਥ ਜੂ ਲੱਗ ਗਏ ਮਨਮੁੱਖ ਦੇ, ਬੇਮੁੱਖ ਹੋ ਗਏ। ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁੱਖ ਬੁਰੇ ਦਸਨ, ਅਣਗਿਣ ਬੱਧੇ ਮਾਰੀਅਨ ਸੋ ਤੇ ਵੇਲਾ ਨਾਲ ਹਨ। ਫਿਰ ਕਹਿੰਦੇ ਨੇ ਸਤਿਗੁਰ ਤੇ ਜੋ ਮੋਹ ਫੇਰੇ ਮੱਥੇ ਤਿਨ ਕਾਲੇ, ਅਣਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ, ਸੁਪਨੇ ਸੁੱਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ, ਐਸਾ ਹੋ ਜਾਂਦੇ। ਸਤਿਗੁਰ ਤੇ ਜੋ ਮੋਹ ਫੇਰੇ ਉਹ ਭਰਮ ਦੇ ਨਾ ਟਿਕਨ, ਧਰਤੀ ਸਮਾਨ ਨਾ ਚਾਲੀ ਵਿੱਚ ਵਿਸਤਾ ਪਏ ਪਛਾਣ। ਫਿਰ ਕਹਿੰਦੇ ਨੇ ਸਤਿਗੁਰ ਜੇ ਜੋ ਮੂੰਹ ਫੇਰੇ ਤਿੰਨ ਫਿੱਟ ਫਿੱਟ ਕਹੇ ਸੰਸਾਰ, ਉਹ ਫਿਰ ਫਿਰ ਮਿਲਣ ਨਾ ਪਾਏ ਨੀ, ਮਰ ਜੰਮੇ ਵਾਰੋ ਵਾਰ, ਦੁਬਾਰਾ ਨਹੀਂ ਮਿਲ ਸਕੇ। ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਸਿਆਲਕੋਟ ਪਹੁੰਚੇ, ਇੱਥੇ ਇੱਕ ਮੂਲਾ ਖੱਤਰੀਅਨ ਸਿੱਖ ਬਣਿਆ। ਇਸ ਵਾਸਤੇ ਕਿ ਜਦੋਂ ਮਰਦਾਨੇ ਨੂੰ ਘੱਲਿਆ ਸੀ ਵੀ ਜਾਂ ਸੱਚ ਤੇ ਝੂਠ ਲਿਆ ਖਰੀਦ ਕੇ, ਦੋ ਪੈਸੇ ਦਿੱਤੇ, ਜਾਂ ਸੱਚ ਤੇ ਝੂਠ ਲਿਆ। ਇਹ ਮੂਲੇ ਖੱਤਰੀ ਨੇ ਲਿਖ ਕੇ ਦਿੱਤਾ ਸੀ, ਮਰਨਾ ਸੱਚ ਤੇ ਜਿਉਣਾ ਝੂਠ, ਸੱਚ ਤੇ ਝੂਠ ਦੋ ਪੈਸਿਆਂ ਦਾ ਦਿੱਤਾ। ਇਹ ਗੁਰੂ ਕਾ ਸਿੱਖ ਬਣਿਆ। ਸਤਿਗੁਰਾਂ ਦੇ ਕੁਛ ਨਾਲ ਰਿਹਾ, ਇੱਕ ਦੌਰਾ ਗਿਆ, ਮੁੜ ਕੇ ਦੁਬਾਰਾ ਘਰ ਵਿੱਚ ਆ ਗਿਆ। ਗੁਰੂ ਨਾਨਕ ਫੇਰ ਜਾ ਕੇ ਘਰ ਦਸਤਕ ਦਿੱਤੀ, ਸਤ ਕਰਤਾਰ ਦੀ ਆਵਾਜ਼ ਆਈ ਤੇ ਘਰ ਵਾਲੀ ਆਖਣ ਲੱਗੀ, ਗੱਲ ਸੁਣ, ਉਹ ਫਕੀਰ ਜਿਹੜਾ ਅੱਗੇ ਤੈਨੂੰ ਲੈ ਗਿਆ ਸੀ ਨਾਲ, ਉਹ ਦਰਵੇਸ਼ ਅੱਜ ਫੇਰ ਆ ਗਏ ਤੇ ਹੁਣ ਮੈਂ ਜਾਣ ਨਹੀਂ ਦੇਣਾ, ਤੂੰ ਅੰਦਰ ਲੁਕ ਜਾ, ਜਵਾਬ ਮੈਂ ਦੇਵਾਂਗੀ। ਉਹਨੇ ਆਖਿਆ ਚੰਗੀ ਗੱਲ। ਮੂਲਾ ਪਿਛਲੀ ਕੋਠੜੀ ਵਿੱਚ ਜਾ ਕੇ ਲੁਕ ਗਿਆ। ਕਈ ਕਹਿੰਦੇ ਨੇ ਜਿਹੜੇ ਉਹ ਗੋਹਿਆਂ ਦੇ ਘੀਰਾ ਲੱਗਿਆ ਉਹਦੇ ਵਿੱਚ ਲੁਕਿਆ, ਛਪ ਗਿਆ ਗੁਰੂ ਨਾਨਕ ਤੋਂ, ਮੂੰਹ ਫੇਰ ਲਿਆ ਗੁਰੂ ਤੋਂ, ਮੂੰਹ ਫੇਰ ਬੈਠਾ ਗੁਰੂ ਤੋਂ, ਮੂੰਹ ਫੇਰ ਬੈਠਾ। ਘਰ ਵਾਲੀ ਨੇ ਜਾ ਕੇ ਜਵਾਬ ਦਿੱਤਾ, ਜੀ ਉਹਦੇ ਘਰ ਹੈ ਹੀ ਨਹੀਂ, ਤੁਸੀਂ ਜਾਓ ਸੰਤ ਜੀ, ਘਰ ਹੈ ਨਹੀਂ, ਆਏਗਾ ਤੇ ਆ ਜਾਣਾ। ਉਹਨਾਂ ਆਖਿਆ ਚਲੋ ਅਸੀਂ ਬਹਿ ਜਾਂਦੇ ਹਾਂ ਘੜੀ ਤੇ ਆਪੇ ਆ ਜਾਂਦਾ ਕਿਤੇ। ਉਹ ਕਹਿੰਦੇ ਨਹੀਂ ਨਹੀਂ ਤੁਸੀਂ ਇਸ ਤਰ੍ਹਾਂ, ਉਹ ਪਤਾ ਨਹੀਂ ਕਦੋਂ ਆਉਣਾ, ਉਹ ਵਨਡੇ ਗਿਆ ਹੈ, ਉੱਥੇ ਗਿਆ, ਉੱਥੇ ਗਿਆ, ਢਾਲ ਮਟੋਲ ਕਰ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਮੁੜਨ ਲੱਗੇ ਤੇ ਕਹਿੰਦੇ ਨੇ ਉਹ ਮੂਲਿਆ ਕਿਆ ਕੀ ਕੀਤਾ ਜੀ, ਮੂੰਹ ਫੇਰ ਲਿਆ ਜੀ, ਗੁਰੂ ਤੋਂ ਮੂੰਹ ਫੇਰ ਬੈਠੇ। ਪਾਤਸ਼ਾਹ ਕਹਿੰਦੇ ਨੇ ਨਾਲ ਕਿਰਾਣਾ ਦੋਸਤੀ, ਕੂੜੀ ਕੂੜਾ ਪਾਏ, ਉਹ ਮਰਨ ਨਾ ਜਾਪੀ ਮੂਲਿਆ, ਆਵੇ ਕਿਤੇ ਥਾਏ, ਉਹ ਪਤਾ ਨਹੀਂ ਮੌਤ ਤੇਰੀ ਕਿੱਥੇ ਆ ਜਾਣੀ ਹੈ, ਤੈਨੂੰ ਮਰਨ ਨਹੀਂ ਪਤਾ ਲੱਗਾ ਮੇਰਾ ਕਦੋਂ ਹੋਣਾ ਤੇ ਮੂੰਹ ਫੇਰ ਬੈਠੇ। ਉਸੇ ਵੇਲੇ ਪਿਛਲੀ ਕੋਹੜੀ 'ਚ ਬੈਠਾ ਸੱਪ ਲੜ ਗਿਆ, ਉੱਥੇ ਹੀ ਰਹਿ ਗਿਆ। ਗੁਰੂ ਨਾਨਕ ਬਾਹਰ ਚਲੇ ਗਏ, ਜਾ ਕੇ ਪਰਿਵਾਰ ਦੇ ਸਦੱਸੀ ਜਾ ਕੇ ਮਿਲੇ, ਬੇਨਤੀ ਕੀਤੀ, ਮਹਾਰਾਜ ਤੁਸਾਂ ਜੋ ਆਖਿਆ ਸੀ ਮੂੰਹ ਉਹ ਹੋ ਗਿਆ ਤੇ ਉਹ ਮੂਲਾ ਚੜ੍ਹਾਈ ਕਰ ਗਿਆ, ਸੱਪ ਲੜ ਗਿਆ, ਕੋਈ ਕਿਰਪਾ ਕਰੋ। ਕਹਿੰਦੇ ਨੇ ਹੁਣ ਨਹੀਂ ਹੋ ਸਕਦੀ, ਉਹ ਗੱਲ ਗਈ, ਤੀਰ ਛੁੱਟ ਗਿਆ ਜੋ ਗਿਆ। ਹੁਣ ਫਿਰ ਕਿਸ ਤਰ੍ਹਾਂ ਹੋਏਗੀ? ਕਹਿੰਦੇ ਨੇ ਦਸਵੇਂ ਜਾਮੇ ਵਿੱਚ ਨਾ ਕਰਾਂਗੇ ਕਲਿਆਣ, ਦਸਵੇਂ ਜਾਮੇ ਵਿੱਚ 84 ਦੇ ਗੇੜ ਵਿੱਚ ਪਏਗਾ ਮੂਲਾ। ਕਹਿੰਦੇ ਨੇ ਫਿਰ ਮਿਲਣ ਨਾ ਪਾਏ ਨੀ, ਮਰ ਜੰਮੇ ਵਾਰੋ ਵਾਰ, 84 ਦੇ ਗੇੜ ਵਿੱਚ ਪੈ ਗਿਆ। ਅੱਜ ਤੱਕ ਮਿਸਾਲ ਹੈ, ਹਜ਼ੂਰ ਸਾਹਿਬ ਜਾਓ ਤੁਸੀਂ, ਉੱਥੋਂ 5 ਕੁ ਮੀਲ ਤੇ ਫਾਸਲੇ ਤੇ ਗੋਦਾਵਰੀ ਦੇ ਕਿਨਾਰੇ ਤੇ ਉਹ ਜਗ੍ਹਾ ਬਣੀ ਹੋਈ ਹੈ ਜਿੱਥੇ ਉਹਨਾਂ ਨੇ, ਗੁਰੂ ਨਾਨਕ ਨੇ ਆਖਿਆ ਸੀ ਸਹਿ ਦੀ ਜੂਨ ਵਿੱਚੋਂ ਇਹਨੂੰ ਛਡਾਵਾਂਗੇ, ਜਿੱਥੇ ਉਹ ਸ਼ਿਕਾਰ ਕੀਤਾ, ਸ਼ਿਕਾਰ ਘਾਟ ਗੁਰਦੁਆਰਾ ਬਣਿਆ ਹੈ, ਅਜੇ ਫੋਟੋ ਵੀ ਉੱਥੇ ਬਣੀ ਪਈ। ਮੂਲੇ ਨੂੰ ਇੱਥੋਂ ਦਸਵੇਂ ਜਾਮੇ ਵਿੱਚ ਆਣ ਕੇ ਤੇ 84 ਦੇ ਗੇੜ ਵਿੱਚੋਂ ਕੱਢਿਆ ਤੇ ਉਹਦੀ ਕਲਿਆਣ ਕੀਤੀ, ਮੁਕਤੀ ਕੀਤੀ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ, ਇਸ ਗੇੜ ਵਿੱਚ ਨਾ ਪਵੋ। ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਸਨ, ਅੱਜ ਟਾਈਮ ਇੰਨਾ ਕਿਸੇ ਸਮਾਪਤ ਕਰਨ ਲੱਗੇ। ਹੋਰ ਅਨੇਕਾਂ ਪ੍ਰਮਾਣ ਨੇ ਇਤਿਹਾਸ ਵਿੱਚ, ਜਿੰਨਾ ਵੀ ਸਤਿਗੁਰੂ ਤੋਂ ਦੂਜੇ ਪਾਸੇ ਆਪਣਾ ਮੂੰਹ ਕੀਤਾ ਉਹਨਾਂ ਦਾ ਇਹ ਹੀ ਹਾਲ ਹੋਇਆ ਜੋ ਮੂਲੇ ਖੱਤਰੀ ਦਾ ਹੋਇਆ। ਸੋ ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਨਦੀਆ ਵਾਹ ਸੁਣਿਆ, ਅਰੇ ਉਹ ਵੈਲ, ਉਹ ਨਾਲੇ, ਤੂੰ ਵੱਖਰਾ ਨਾ ਹੋ, ਗੁਰੂ ਤੋਂ ਵੱਖਰਾ ਨਾ ਹੋ, ਦਰਿਆ ਤੋਂ ਵੱਖਰਾ ਨਾ ਹੋ, ਕਿਉਂਕਿ ਤੂੰ ਸੁੱਕ ਜਾਣਾ, ਤੇਰੀ ਵਕਤ ਨਹੀਂ ਰਹਿਣੀ, ਤੈਨੂੰ ਪਛਾਣੇਗਾ ਹੀ ਕੋਈ ਨਹੀਂ, ਦੁਬਾਰਾ ਮਿਲਾਪ ਨਹੀਂ ਹੋਏਗਾ, ਐਸਾ ਹੋ ਜਾਏਗਾ। ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮਿੱਠਾ ਵਿਸ ਭਰੇ, ਕੋ ਜਾਣੇ ਜੋਗੀ ਰਾਮ, ਕੋਈ ਸਹਜ ਜਾਣੇ ਹਰ ਪਛਾਣੇ, ਸਤਿਗੁਰੂ ਜਿਨ ਚੇਤਿਆ, ਬਿਨ ਨਾਮ ਹਰ ਕੇ ਭਰਮ ਭੁੱਲੇ, ਪਚੇ ਮੁਗਧ ਅਚੇਤਿਆ, ਹਰ ਨਾਮ ਭਗਤ ਨਹਿ ਹਿਰਦੇ ਸਾਚਾ, ਸੇ ਅੰਤ ਤਾਹੀ ਰੁੰਨਿਆ, ਸੱਚ ਕਹਿ ਨਾਨਕ ਸ਼ਬਦ ਸਾਚਾ, ਮੇਲ ਚਿਰੀ ਵਿਛੁੰਨਿਆ। ਇਹਦੇ ਨਾਲ ਹੀ ਸਮਾਪਤੀ ਹੈ। ਸਤਿ ਸ੍ਰੀ ਅਕਾਲ।